ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਨਿਸ਼ਾਨੀ ਚੰਦ ਕੁਛ ਕਥਾ ਲਿਖੇ ਆਪਣੀ ਸਨਮੁਖ ਨੌ ਰੰਗੇ।
ਔਰੰਗਜ਼ੇਬ ਦੇ ਸਾਹਮਣੇ ਇਹ ਕਰਮ ਦੀ ਕਰਾਵਾਤ ਰਾਹੀਂ ਜ਼ਫ਼ਰਨਾਮੇ ਰਾਹੀਂ ਸਤਿਗੁਰ ਨੇ ਕੁਝ ਆਪਣੀ ਦਾਸਤਾਨ ਲਿਖੀ ਹੈ। ਦਾਸਤਾਨ ਔਰੰਗਜ਼ੇਬ ਸਾਡੇ ਬਾਰੇ ਵੀ ਸੁਣ। ਮਰਾਂ ਐਤਬਾਰੇ ਬੜੀ ਕਸਮ ਨੇਸ ਤੇ ਇਜ਼ਤ ਗਵਾ ਅਸਤ ਯਜ਼ਦਾਂ ਯਕੇਸ। ਆਪਣੇ ਬਾਰੇ ਦੱਸਿਆ, ਆਪਣੇ ਸਿੰਘਾਂ ਬਾਰੇ ਦੱਸਿਆ, 40 ਸਿੰਘਾਂ ਬਾਰੇ ਮਹਾਰਾਜ ਨੇ ਇਹ ਆਪਣੀ ਦਾਸਤਾਂ ਦੱਸੀ ਹੈ ਔਰੰਗਜ਼ੇਬ ਨੂੰ। ਔਰੰਗਜ਼ੇਬ ਸੁਣ, ਮੇਰੇ ਯੋਧੇ ਕਿਤਨੇ ਬਹਾਦਰ ਹਨ।
ਜਿਸ ਪੜਨੇ ਤੇ ਜਾਨ ਹੈ ਮੈਂ ਕੀਨ ਕੁਟੰਗੇ।
ਇਸ ਜ਼ਫ਼ਰਨਾਮੇ ਨੂੰ ਪੜ੍ਹ ਕੇ, ਦਾਸਤਾਨ ਨੂੰ ਪੜ੍ਹ ਕੇ ਔਰੰਗਜ਼ੇਬ ਨੂੰ ਸਮਝ ਆ ਜੇ ਕਿ ਮੈਂ ਕਿਹੜੇ ਕਿਹੜੇ ਕੁਟੰਗ ਦੇ ਕਰਮ ਕੀਤੇ, ਕਿਹੜੇ ਕਿਹੜੇ ਭੈੜੇ ਕਰਮ ਕੀਤੇ, ਕਿਹੜੀ ਕਿਹੜੀ ਬੇਅਨਿਆਈ, ਜਿਹੜੇ ਬੇਇਨਸਾਫ ਵਾਲੇ ਕਰਮ ਕੀਤੇ, ਇਹਨੂੰ ਸਮਝ ਆ ਜਾਵੇ।
ਪਾਤਸ਼ਾਹ ਪ੍ਰਭ ਨੇ ਕਰੇ ਜਿਨ ਧਰਮ ਦ੍ਰਿੜਾਏ।
ਪਾਤਸ਼ਾਹ ਪਤਾ ਕੌਣ ਹੁੰਦਾ ਹੈ? ਪਾਤਸ਼ਾਹ ਪ੍ਰਜਾ ਲਈ ਪ੍ਰਮਾਤਮਾ ਰੂਪ ਹੁੰਦਾ ਹੈ। ਉਹ ਵੱਡੇ ਵੱਡੇ ਬਾਦਸ਼ਾਹ ਜਾਂ ਪਾਤਸ਼ਾਹ ਪ੍ਰਮਾਤਮਾ ਨੇ ਪੈਦਾ ਕੀਤੇ ਹਨ। ਤੇ ਕਿਸੇ ਬਾਦਸ਼ਾਹ ਦਾ ਧਰਮ ਕੀ ਹੁੰਦਾ ਹੈ? ਪ੍ਰਜਾ ਦੀ ਰੱਖਿਆ ਕਰਨੀ, ਧਰਮ ਦਿਵਾਉਣਾ। ਤੇਰੇ ਵਰਗੇ ਪਾਤਸ਼ਾਹ ਵੀ ਪ੍ਰਮਾਤਮਾ ਨੇ ਪੈਦਾ ਕੀਤੇ ਹਨ, ਪਰ ਤੁਸੀਂ ਉਹ ਪ੍ਰਮਾਤਮਾ ਤੋਂ ਪਾਤਸ਼ਾਹੀ ਲੈ ਕੇ ਉਸ ਪਾਤਸ਼ਾਹੀ ਤੇ ਅਹੰਕਾਰ ਕਰਦੇ ਹੋ। ਇਸ ਕਰਕੇ ਔਰੰਗਜ਼ੇਬ ਇਹ ਚੇਤੇ ਰੱਖੀ।
ਏਤਤ ਗਿਨੋ ਜਗਤ ਮੈਂ ਜਸ ਧਰਮ ਦਿੜਾਏ।
ਕਿੰਨੇ ਪਾਤਸ਼ਾਹ ਹੋ ਦੁਨੀਆਂ ਤੇ, ਉਹਨਾਂ ਦੀ ਗਿਣਤੀ ਵੀ ਹੋ ਸਕਦੀ, ਪਰ ਵਾਹਿਗੁਰੂ ਨੇ ਸਾਰੇ ਬਾਦਸ਼ਾਹ ਪੈਦਾ ਕੀਤੇ, ਸਾਰੇ ਪਾਤਸ਼ਾਹ ਪ੍ਰਮਾਤਮਾ ਨੇ ਪੈਦਾ ਕੀਤੇ। ਅਸਲ ਪਾਤਸ਼ਾਹ ਦਾ ਧਰਮ ਹੈ ਕਿਸੇ ਨੂੰ ਚੰਗੇ ਰਾਹ ਤੇ ਲਾਉਣਾ, ਧਰਮ ਦਿੜਾਉਣਾ। ਤੇ ਕਈ ਪਾਤਸ਼ਾਹ ਐਸੇ ਵੀ ਹੋਏ, ਰਾਜਾ ਜਨਕ ਵਰਗੇ, ਜਿਨ੍ਹਾਂ ਨੇ ਦੁਨੀਆਂ ਨੂੰ ਚੰਗੇ ਪਾਸੇ ਲਾਇਆ ਹੈ।
ਤੂੰ ਨੌ ਰੰਗ ਪਾਤਸ਼ਾਹ ਸੁਨ ਪਾਤਸ਼ਾਹੀ ਬੈਠਾ।
ਔਰੰਗਜ਼ੇਬ ਨੌ ਰੰਗ ਸੁਣ, ਤੂੰ ਤਖ਼ਤ ਤੇ ਬੈਠਾ ਹੈ, ਤਖ਼ਤ ਦਾ ਬਾਦਸ਼ਾਹ ਬਣਿਆ ਹੈ।
ਚਾਹੀਏ ਧਰਮ ਕਮਾਵਨੋ ਕੀ ਪਾਪ ਇਕੱਠਾ।
ਤੁਹਾਡੇ ਵਰਗੇ ਬਾਦਸ਼ਾਹ ਨੂੰ ਚਾਹੀਦਾ ਹੈ ਧਰਮ ਕਮਾਉਣਾ, ਪਰ ਧਰਮ ਕਮਾਉਣਾ ਤੇ ਦੂਰ ਰਿਹਾ, ਤੁਸੀਂ ਤਾਂ ਪਾਪਾਂ ਦੀ ਵੰਡ ਵੀ ਬੰਨ ਰਹੇ ਹੋ। ਪਾਪਾਂ ਦੀ ਪੋਟਲੀ, ਜਿਹੜੇ ਜਿਹੜੇ ਤੁਸੀਂ ਬੇਇਨਸਾਫ ਕੀਤੇ, ਪਾਪ ਕੀਤੇ, ਬੁਰੇ ਕਰਮ ਕੀਤੇ, ਤੁਸੀਂ ਉਹ ਪੰਡਾ ਬਣ ਬਣ ਕੇ ਲਗਾ ਰਹੇ ਹੋ।
ਖਾਲਕ ਕੀ ਦਰਗਾਹ ਮੈਂ ਮੌਕਾ ਲੈ ਜਾਵੇ।
ਔਰੰਗਜ਼ੇਬ ਚੇਤੇ ਰੱਖੀ, ਪ੍ਰਮਾਤਮਾ ਦੀ ਦਰਗਾਹ ਵਿੱਚ ਕੀ ਮੂੰਹ ਲੈ ਕੇ ਜਾਵੇਗਾ? ਜਦੋਂ ਅਗਾਂਹ ਜਾਣਾ ਹੈ ਤੇ ਕਿਹੜਾ ਮੁਖੜਾ ਲੈ ਕੇ ਜਾਵੇਗਾ? ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਮਹਾਰਾਜ ਨੇ ਸ਼ੀਸ਼ਾ ਦਿਖਾਇਆ ਇਹਨੂੰ। ਜ਼ਫ਼ਰਨਾਮਾ ਗੁਰੂ ਕੀ ਬਾਣੀ ਹੈ ਭਾਈ, ਕੋਈ ਦੁਨਿਆਵੀ ਖਤ ਨਹੀਂ ਹੈ। ਇਹ ਗੁਰੂ ਕੀ ਬਾਣੀ ਸਾਨੂੰ ਸ਼ੀਸ਼ਾ ਦਿਖਾਉਂਦੀ ਹੈ ਕਿ ਬੰਦਿਆ ਤੇਰੇ ਮਨ ਵਿੱਚ ਕੀ ਹੈ, ਤੂੰ ਕਿਹੜੇ ਕਿਹੜੇ ਭੈੜੇ ਕਰਮ ਕਰ ਰਿਹਾ ਹੈ ਤੇ ਭੈੜੇ ਕਰਮਾਂ ਦਾ ਤੈਨੂੰ ਫਲ ਕੀ ਮਿਲੇਗਾ। ਔਰੰਗਜ਼ੇਬ ਨੇ ਖੁਦ ਲਿਖਿਆ ਹੈ ਜੀ, ਆਪਣੇ ਪੁੱਤਰਾਂ ਦੇ ਨਾਂ ਕਾਮ ਬਖਸ਼ ਆਦਿਕ ਦੇ ਨਾਂ ਇਹਨੇ ਖਤ ਲਿਖੇ ਅਖੀਰ ਤੇ ਜਾਣ ਵੇਲੇ। ਕੀ ਲਿਖਦਾ ਹੈ? ਮੇਰੇ ਫਰਜ਼ੰਦੋ, ਮੈਂ ਦੁਨੀਆਂ ਤੇ ਖਾਲੀ ਹੱਥ ਆਇਆ ਸੀ, ਪਰ ਪਾਪਾਂ ਦੀ ਪੰਡ ਨਾਲ ਲੈ ਕੇ ਜਾ ਰਿਹਾ ਹਾਂ। ਮੇਰੇ ਕੋਲ ਹੋਰ ਕੁਝ ਵੀ ਨਹੀਂ ਹੈ। ਭਾਵੇਂ ਮੈਨੂੰ ਆਪਣੇ ਆਪ ਤੇ ਬੜਾ ਮਾਣ ਸੀ ਕਿ ਮੈਂ ਆਪਣੀ ਕਮਾਈ ਆਪ ਕਰਦਾ ਹਾਂ, ਮੁਸਲਮਾਨ ਧਰਮ ਨੂੰ ਵਧਾ ਰਿਹਾ ਹਾਂ, ਪਰ ਨਹੀਂ, ਇਹ ਮੇਰੇ ਮਨ ਦਾ ਭਰਮ ਰਿਹਾ, ਮੈਂ ਤਾਂ ਪਾਪਾਂ ਦੀ ਪੰਡ ਨਾਲ ਲੈ ਕੇ ਜਾ ਰਿਹਾ ਹਾਂ। ਇਹੀ ਦੱਸ ਰਹੇ ਹਨ ਮਹਾਰਾਜ, ਇਹ ਸ਼ੀਸ਼ੇ ਰਾਹੀਂ ਦਰਸਾ ਰਹੇ ਹਨ। ਔਰੰਗਜ਼ੇਬ ਦੇਖ, ਤੇਰੇ ਮਨ ਵਿੱਚ ਕੀ ਪਾਪ ਭਰੇ ਹੋਏ ਹਨ, ਇਹ ਪਾਪਾਂ ਦੇ ਪੰਡ ਤੋਂ ਨਾਲ ਲੈ ਕੇ ਜਾਵੇਗਾ।
ਭਲਾ ਬੁਰਾ ਜੋ ਤੂੰ ਕੀਆ ਸੋ ਸੰਗ ਸਿਧਾਵੇ।
ਜਿਹੜਾ ਤੂੰ ਭਲਾ ਕੰਮ ਕੀਤਾ ਹੈ ਜਾਂ ਬੁਰਾ ਕੰਮ ਕੀਤਾ ਉਹ ਤੇਰੇ ਨਾਲ ਹੀ ਜਾਵੇਗਾ। ਜਿਹੜੇ ਜਿਹੜੇ ਤੂੰ ਚੰਗਿਆਈ ਦੇ ਕਰਮ ਕੀਤੇ ਉਹ ਵੀ ਤੇਰੇ ਨਾਲ ਜਾਣੇ ਹਨ, ਜਿਹੜੇ ਜਿਹੜੇ ਬੁਰਾਈ ਦੇ ਕਰਮ ਕੀਤੇ ਉਹ ਵੀ ਤੇਰੇ ਨਾਲ ਜਾਣੇ ਹਨ। ਚੰਗਿਆਈਆਂ ਬੁਰਿਆਈਆਂ ਵਾਚਿਆ ਧਰਮ ਹਦੂਰ, ਉਹ ਧਰਮ ਰਾਜ ਦੇ ਹਦੂਰ ਉਹਦੀ ਆਵਾਜ਼ ਹੋਣੀ ਹੈ।
ਪਹਿਲਾਂ ਲਿਖਿਆ ਮਿਲਨ ਕੋ ਦਿਲ ਦਗਾ ਕਮਾਇਆ।
ਪਹਿਲਾਂ ਲਿਖਿਆ ਸੀ ਆਪਣੇ ਜਫਰਨਾਮੇ ਤੋਂ, ਜਦੋਂ ਔਰੰਗਜ਼ੇਬ ਨੇ ਭੇਜਿਆ ਅਹਿਦਨਾਮਾ ਕਿ ਗੁਰੂ ਜੀ ਦੱਖਣ ਵਾਲੇ ਪਾਸੇ ਆ ਕੇ ਮੈਨੂੰ ਮਿਲੋ, ਮਾਲਵੇ ਚ ਆ ਕੇ ਮੈਨੂੰ ਮਿਲੋ, ਇੱਕ ਵਾਰੀ ਮਹਾਰਾਜ ਇਹ ਕਿਲ੍ਹਾ ਛੱਡ ਦਿਓ, ਬਸ ਮੈਨੂੰ ਆ ਕੇ ਮਿਲੋ, ਗੱਲਬਾਤ ਕਰੋ, ਜਿੱਥੇ ਰਹਿਣਾ ਆਪ ਜੀ ਰਹੋ। ਔਰੰਗਜ਼ੇਬ ਤੋਂ ਪਹਿਲਾਂ ਲਿਖਿਆ ਸੀ ਤੇ ਫਿਰ ਲਿਖ ਕੇ ਤੁਸੀਂ ਦਗਾ ਗਵਾਇਆ, ਝੂਠੀਆਂ ਸੋਹਾਂ ਖਾਈਆਂ ਕਸਮ ਕੁਰਾਨ ਦੀਆਂ, ਉਹ ਸੋਹਾਂ ਤੋਂ ਮੁਕਰ ਕੇ ਆਪ ਜੀ ਨੇ ਛਲ ਫਰੇਬ ਕੀਤਾ, ਤੁਸੀਂ ਵੀ ਤੁਹਾਡੀ ਫੌਜਾਂ ਨੇ ਵੀ ਛਲ ਫਰੇਬ ਕੀਤਾ।
ਫੌਜਾਂ ਚਾੜ ਅਨਗਿਣਤ ਕੇਰਾ ਕਰਵਾਇਆ।
ਫਿਰ ਫੌਜਾਂ ਚਾੜ ਕੇ ਲਿਆਏ ਅਣਗਿਣਤ ਹੀ, 10 ਲੱਖ ਤੋਂ ਵੱਧ ਫੌਜ ਅਨੰਦਪੁਰ ਸਾਹਿਬ ਆਈ ਸੀ। ਪਹਾੜੀ ਰਾਜਿਆਂ ਦੀ ਫੌਜ ਹੈ, ਸੂਬਾ ਸਰਹੰਦ ਵਜ਼ੀਰ ਖਾਂ, ਸੂਬਾ ਲਾਹੌਰ ਜ਼ਬਰਦਸਤ ਖਾਂ, ਸੂਬਾ ਪਿਸ਼ੋਰ, ਸੂਬਾ ਜਲੰਧਰ, ਇਧਰੋਂ ਦਿੱਲੀ ਤੋਂ ਖਵਾਜਾ ਮਰਦੂਦ ਅਲੀ, ਐਸੇ ਬੇਅੰਤ ਵੱਡੇ ਵੱਡੇ ਅਹਿਲਕਾਰ ਆਏ, ਯੋਧੇ ਆਏ, ਵਜ਼ੀਰ ਖਾਂ ਵਰਗੇ ਨਵਾਬ ਆਏ, ਪਹਾੜੀ ਰਾਜੇ ਆਏ, ਬੇਅੰਤ ਫੌਜਾਂ ਲੈ ਕੇ ਆਏ, ਹਬਸ਼ ਦੇਸ਼ ਤੋਂ ਹਬਸ਼ੀ ਵੀ ਆਏ। ਇਤਨੀ ਫੌਜਾਂ ਚੜ ਕੇ ਲਿਆਏ ਤੁਸੀਂ ਸਾਡੇ ਉੱਤੇ ਤੇ ਆ ਕੇ ਹਮਲਾ ਕੀਤਾ।
ਕਿਆ ਇਨਸਾਫੀ ਤੁਝ ਕਰੀ ਕਰ ਮਨ ਅਭਿਮਾਨਾ।
ਤੂੰ ਆਪਣੇ ਮਨ ਵਿੱਚ ਸੋਚ, ਤੇਰੇ ਮਨ ਚ ਬੜਾ ਅਹੰਕਾਰ ਹੈ, ਕਰ ਮਨ ਅਭਿਮਾਨਾ, ਤੇਰੇ ਮਨ ਚ ਅਹੰਕਾਰ ਹੈ, ਅਭਿਮਾਨ ਹੈ ਕਿ ਮੈਂ ਇਨਸਾਫ਼ ਕਰ ਰਿਹਾ। ਨਾ, ਤੂੰ ਇਨਸਾਫ਼ ਨਹੀਂ ਕਰ ਰਿਹਾ, ਬੇਇਨਸਾਫ ਕੀਤਾ ਹੈ। ਤੇਰੇ ਮਨ ਵਿੱਚ ਭਰਮ ਭੁਲੇਖਾ ਹੀ ਪਿਆ ਹੋਇਆ ਕਿ ਮੈਂ ਤਾਂ ਇਨਸਾਫ ਕਰਨ ਵਾਲਾ ਰਾਜਾ ਹਾਂ। ਨਹੀਂ ਔਰੰਗਜ਼ੇਬ, ਨਹੀਂ, ਤੂੰ ਬੇਇਨਸਾਫੀ ਹੈ।
ਝੂਠਾ ਪੜੇ ਕੁਰਾਨ ਤੂੰ ਨਹੀਂ ਅਮਲ ਕਮਾਨਾ।
ਝੂਠਾ ਹੈ, ਕੁਰਾਨ ਨੂੰ ਪੜ੍ਹਦਾ ਕਿ ਮੈਂ ਕੁਰਾਨ ਪੜ੍ਹਦਾ, ਕੁਰਾਨ ਪੜ੍ਹਨਾ ਕੋਈ ਧਰਮ ਨਹੀਂ ਹੁੰਦਾ ਜੀ। ਅੱਖੋ ਸਤਨਾ,
ਸ੍ਰੀ
ਵਾਹਿਗੁਰੂ। ਕੁਰਾਨ ਪੜ੍ਹ ਕੇ ਉਸ ਤੇ ਅਮਲ ਕਰਨਾ, ਉਹਨੂੰ ਜੀਵਨ ਵਿੱਚ ਢਾਲਣਾ, ਇਹ ਧਰਮ ਹੁੰਦਾ ਹੈ। ਤੂੰ ਤਾਂ ਝੂਠਾ ਹੀ ਕੁਰਾਨ ਪੜ੍ਹ ਪੜ੍ਹ ਕੇ ਆਪਣੇ ਆਪ ਤੇ ਗੁਮਾਨ ਕਰਦਾ, ਪਰ ਤੂੰ ਕੁਰਾਨ ਪੜ੍ਹ ਕੇ ਹਜ਼ਰਤ ਮੁਹੰਮਦ ਸਾਹਿਬ ਦੀ ਬਾਣੀ ਪੜ੍ਹ ਕੇ ਉਸ ਤੇ ਅਮਲ ਨਹੀਂ ਕਰ ਰਿਹਾ।
ਜੇ ਤੂੰ ਕਹੇ ਕਿ ਸੰਗ ਮਮ ਇਨਸਾਫ ਕਮਾਈ,
ਜੇ ਤੂੰ ਕਹੇ ਕਿ ਮੈਂ ਤਾਂ ਇਨਸਾਫ ਕਮਾ ਰਿਹਾ ਹਾਂ, ਮੈਂ ਗੁਰੂ ਨਾਲ ਵੀ ਸਾਫ ਕੀਤਾ ਹੈ, ਆਪਣੀ ਪ੍ਰਜਾ ਨਾਲ ਵੀ ਸਾਫ ਕੀਤਾ ਹੈ, ਜੇ ਤੇਰੇ ਮਨ ਵਿੱਚ ਇਹ ਗੁਮਾਨ ਹੈ।
ਸੋ ਸੁਣ ਦੇ ਕਰ ਕਾਨ ਕੋ ਸਭ ਕਹੋ ਬਣਾਈ।
ਔਰੰਗਜ਼ੇਬ ਫਿਰ ਸੁਣ ਲੈ, ਕੰਨ ਖੋਲ ਕੇ ਸੁਣ ਲੈ, ਤੈਨੂੰ ਸਾਰੀ ਗੱਲ ਖੋਲ ਕੇ ਸਮਝਾਉਂਦੇ ਹਾਂ।
ਏਕ ਸਿਲਾ ਪਰ ਬਸਤ ਤੋ ਕਿਸ ਗ੍ਰਾਮ ਨਾ ਰੋਕਾ।
ਅਸੀਂ ਇੱਕ ਸਿਲਾ ਤੇ ਰਹਿੰਦੇ, ਸਿਲਾ ਕਹਿੰਦੇ ਪਹਾੜ, ਪਹਾੜ ਕਹਿੰਦਾ ਜੀ ਅਨੰਦਪੁਰ ਸਾਹਿਬ, ਅਸੀਂ ਇੱਥੇ ਰਹਿੰਦੇ ਸੀ। ਸਾਡੇ ਕੋਲ ਕਿਲ੍ਹਾ ਕੇਸਗੜ੍ਹ, ਕਿਲ੍ਹਾ ਆਨੰਦਗੜ੍ਹ, ਅਸੀਂ ਇੱਥੇ ਕਿਲ੍ਹੇ ਤੇ ਰਹਿੰਦੇ ਸੀ, ਨਾ ਕਿਸੇ ਦਾ ਅਸੀਂ ਕਬਜ਼ਾ ਕੀਤਾ ਕਿ ਜ਼ਮੀਨ ਤੇ, ਅਸੀਂ ਤਾਂ ਜ਼ਮੀਨ ਮੁੱਲ ਖਰੀਦੀ ਹੈ, ਕਿਸੇ ਥਾਂ ਤੇ ਕਬਜ਼ਾ ਵੀ ਨਹੀਂ ਕੀਤਾ।
ਦੇਸ਼ ਮੁਲਕ ਨੇ ਰੋਕਿਆ ਬਿਨ ਦਾਵੇ ਓਕਾ।
ਅਸੀਂ ਬਿਨਾਂ ਦਾਵੇ ਤੋਂ ਆਪਣੇ ਘਰ ਰਹਿ ਰਹੇ ਹਾਂ, ਦਾਵਾ ਆਪਣੇ ਘਰ ਤੇ ਹੈ। ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ 500 ਮੋਹਰਾਂ ਦੇ ਕੇ ਜਗ੍ਹਾ ਮੁੱਲ ਖਰੀਦੀ ਸੀ, ਮਾਖੋਵਾਲ ਦੀ ਧਰਤੀ, ਇੱਥੇ ਨਗਰੀ ਵਸਾਈ, ਚੱਕ ਨਾਨਕੀ, ਫਿਰ ਉਹਦਾ ਨਾਮ ਬਣਿਆ ਅਨੰਦਪੁਰ ਸਾਹਿਬ। ਔਰੰਗਜ਼ੇਬ, ਅਸੀਂ ਇੱਥੇ ਰਹਿ ਰਹੇ ਹਾਂ, ਆਪਣੇ ਪਿਤਾ ਦੀ ਨਗਰੀ ਤੇ ਸਾਡਾ ਵਾਸ ਹੈ, ਨਾ ਅਸੀਂ ਕਿਸੇ ਥਾਂ ਤੇ ਕਬਜ਼ਾ ਕੀਤਾ ਹੈ, ਨਾ ਅਸੀਂ ਕੋਈ ਮੱਲਾਂ ਮਾਰੀਆਂ, ਦੁਨਿਆਵੀ ਮੱਲਾਂ ਮਾਰੀਆਂ ਨਹੀਂ, ਅਸੀਂ ਕਬਜ਼ਾ ਕਰਨ ਵਾਲੇ ਨਹੀਂ, ਅਸੀਂ ਤਾਂ ਆਪਣੇ ਘਰ ਵਿੱਚ ਰਹਿ ਰਹੇ ਸੀ।
ਕਿਸ ਕੋ ਦੀਆ ਨਾ ਖਾਵ ਤੋ ਪ੍ਰਭ ਦੇ ਸੁਖਾਵੋ।
ਅਸੀਂ ਰੱਬ ਦਾ ਦਿੱਤਾ ਖਾਂਦੇ ਹਾਂ, ਦੇਣ ਵਾਲਾ ਇੱਕੋ ਵਾਹਿਗੁਰੂ ਸੀ, ਉਹਦਾ ਦਿੱਤਾ ਖਾਂਦੇ ਹਾਂ। ਅਸੀਂ ਔਰੰਗਜ਼ੇਬ ਤੇਰੇ ਵੱਲੋਂ ਕੁਛ ਨਹੀਂ ਲੈਂਦੇ, ਤੇਰੇ ਰਾਜਿਆਂ ਵੱਲੋਂ ਕੁਛ ਨਹੀਂ ਲੈਂਦੇ, ਅਸੀਂ ਤਾਂ ਵਾਹਿਗੁਰੂ ਪਰਮਾਤਮਾ ਦੇ ਭਰੋਸਾ ਰੱਖਦੇ ਹਾਂ।
ਏਕ ਅਕਾਲ ਅਰਾਧ ਤੋ ਕਿਸ ਕੋ ਨਾ ਦੁਖਾਵਾ।
ਔਰੰਗਜ਼ੇਬ ਕਿਸੇ ਦਾ ਮਨ ਨਹੀਂ ਦੁਖਾਇਆ ਸੀ, ਸਾਡਾ ਕਾਰਜ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਜਪਾਣਾ, ਅਕਾਲ ਅਕਾਲ ਦਾ ਜਾਪ ਕਰਨਾ। ਅਸੀਂ ਇੱਥੇ ਬੈਠ ਕੇ ਅਕਾਲ ਅਕਾਲ ਜਪਦੇ ਰਹੇ ਹਾਂ, ਕਿਸੇ ਦਾ ਮਨ ਨਹੀਂ ਦੁਖਾਇਆ।
ਪ੍ਰਥਮ ਬਾਪ ਮਮ ਕੈਦ ਕਰ ਦੀਨੋ ਮਰਵਾਈ।
ਔਰੰਗਜ਼ੇਬ ਸੁਣ ਲੈ, ਪਹਿਲਾਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੁਸੀਂ ਕੈਦ ਕਰਕੇ ਸ਼ਹੀਦ ਕਰਵਾਇਆ, ਤਿੰਨ ਪਿਆਰੇ ਸ਼ਹੀਦ ਕਰਵਾਏ, ਭਾਈ ਮਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਸਤੀ ਦਾਸ ਜੀ। ਐਸੇ ਪਿਆਰੇ ਤੋਂ ਬਾਅਦ ਸਾਡੇ ਪਿਤਾ ਗੁਰੂ ਤੇਗ ਬਹਾਦਰ ਨਾਲ ਦੀ ਸ਼ਹੀਦੀ ਹੋਈ।
ਐਸੀ ਦਗੇ ਬਹਾਦਰੀ ਕਰ ਮਨ ਗਰਬਾਈ।
ਤੇਰੇ ਕੋਲ ਦਗੇਬਾਜ ਦੀ ਬਹਾਦਰੀ ਹੈ, ਤੂੰ ਬਹਾਦਰ ਹੈ ਪਰ ਦਗੇਬਾਜ ਵਾਲਾ, ਤੂੰ ਬਹਾਦਰ ਖਵਾਉਂਦਾ ਹੈ, ਤੇਰੇ ਮਨ ਚ ਇਹ ਗੁਮਾਨ ਹੈ, ਪਰ ਨਹੀਂ ਔਰੰਗਜ਼ੇਬ, ਇਹ ਤੇਰੀ ਦਗੇਬਾਜੀ ਹੈ, ਤੇਰਾ ਛਲ ਫਰੇਬ ਹੈ, ਤੂੰ ਤਾਂ ਲੋਮੜੀ ਵਾਂਗ ਛਲੀਆਂ ਹੈ।
ਜੈਸਾ ਬੇ ਇਨਸਾਫ ਤੂੰ ਤੈਸੇ ਸਭ ਰਾਜੇ।
ਇਸ ਤਰ੍ਹਾਂ ਦਾ ਤੂੰ ਬੇਇਨਸਾਫਾ ਹੈ ਨਾ, ਇਨਸਾਫ ਤੋਂ ਰਹਿਤ ਹੈ, ਅਨਿਆਈ ਹੈ, ਇਸੇ ਤਰ੍ਹਾਂ ਤੇਰੇ ਰਾਜੇ ਵੀ ਹਨ, ਤੇਰੇ ਸਾਰੇ ਅਹਿਲਕਾਰ ਹਨ, ਤੂੰ ਵੀ ਝੂਠਾ, ਤੇਰੇ ਅਹਿਲਕਾਰ ਵੀ ਝੂਠੇ ਜੀ। ਅੱਖੋ ਸਪਨਾ
ਸ੍ਰੀ ਵਾਹਿਗੁਰੂ।
ਇਹ ਖਿੱਚ ਖਿੱਚ ਕੇ ਮਹਾਰਾਜ ਜੀ ਨੇ ਤਾਨੇ ਮਾਰੇ, ਤਾਂ ਹੀ ਮਹਾਰਾਜ ਲਿਖਦੇ ਹਨ, ਨਾ ਕਤਰਾ ਮੇਰਾ ਐਤਬਾਰੇ ਬਰੋਸ ਕਿ ਬਖਸ਼ੀ ਵ ਦੀਵਾ ਹਮੈ ਕੇਵਲ ਗੋਸ਼ਤ। ਤੇਰੇ ਸਾਰੇ ਬਖਸ਼ੀ ਦੀਵਾਨ ਝੂਠ ਬੋਲਣ ਵਾਲੇ ਹਨ, ਤੇਰੇ ਰਾਜੇ ਤੇਰੇ ਅਹਿਲਕਾਰ ਸਾਰੇ ਝੂਠ ਬੋਲਣ ਵਾਲੇ ਹਨ।
ਸਿੱਖ ਸੰਗਤ ਮਮ ਮਾਰ ਕਰ ਬੋਕੀਨ ਅਕਾਜੇ।
ਬੁਰਾ ਕੰਮ ਕੀਤਾ ਔਰੰਗਜ਼ੇਬ, ਸਾਡੇ ਸਿੱਖਾਂ ਨੂੰ ਸ਼ਹੀਦ ਕੀਤਾ, ਸਾਡੀ ਸੰਗਤ ਨੂੰ ਤਬਾਹ ਕੀਤਾ, ਅਨੰਦਪੁਰ ਸਾਹਿਬ ਪੂਰਾ ਤਬਾਹ ਕਰਤਾ, ਇਹ ਚੰਗਾ ਕੰਮ ਨਹੀਂ ਕੀਤਾ, ਇਹ ਤੂੰ ਬੁਰਾ ਕੰਮ ਕੀਤਾ।
ਸਿੱਖਣੀਆਂ ਗਨ ਹਨ ਦਈ ਬਹੁ ਲੂਟ ਖਜ਼ਾਨੀ।
ਨਗਰੀ ਨੂੰ ਤਬਾਹ ਕਰਕੇ ਲੁੱਟ ਮਾਰ ਕੀਤੀ, ਕਈ ਬੀਬੀਆਂ ਨੂੰ ਸਿੱਖਣੀਆਂ ਨੂੰ ਤਬਾਹ ਕੀਤਾ।
ਬੇ ਇਨਸਾਫੀ ਇਹ ਕਰੀ ਮਨ ਸਮਝ ਇਆਨੀ।
ਅਣਜਾਣ ਮਨੁੱਖ ਔਰੰਗਜ਼ੇਬ, ਇਹ ਸਮਝ ਆਪਣੇ ਮਨ ਵਿੱਚ, ਇਹ ਤੂੰ ਬੇਇਨਸਾਫੀ ਕੀਤੀ ਹੈ, ਇਨਸਾਫ ਨਹੀਂ ਕੀਤਾ। ਰਾਜੇ ਦਾ ਕੰਮ ਹੈ ਇਨਸਾਫ ਕਰਨਾ, ਨਿਆਂ ਕਰਨਾ, ਤੂੰ ਨਿਆਂ ਨਹੀਂ ਕੀਤਾ, ਤੂੰ ਬੇਇਨਸਾਫ ਕੀਤਾ।
ਬੇਨਿਆਈ ਹੈ ਤੁਧ ਕਰ ਪ੍ਰਭ ਕੇ ਘਰ ਨਾਈ।
ਸਤਨਾਮ
ਵਾਹਿਗੁਰੂ।
ਪਾਤਸ਼ਾਹ ਕਹਿੰਦੇ ਸੁਣ ਲੈ ਫਿਰ, ਰੱਬ ਦੇ ਘਰ ਬੇਇਨਸਾਫੀ ਨਹੀਂ ਹੈ, ਤੇਰੇ ਘਰ ਹੋਵੇਗੀ, ਦੁਨਿਆਵੀ ਬਾਦਸ਼ਾਹ ਦੇ ਘਰ ਹੋਵੇਗੀ, ਪਰ ਅਸਲ ਜਿਹੜਾ ਪ੍ਰਮਾਤਮਾ ਰਾਜਾ ਹੈ, ਰਾਜਿਆਂ ਦਾ ਰਾਜਾ ਹੈ, ਉਹਦੇ ਘਰ ਬੇਇਨਸਾਫੀ ਨਹੀਂ ਹੈ। ਉੱਥੇ ਕੀ ਹੋਣਾ? ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜ ਮਾਲਿਆ, ਉਹਦੇ ਸੱਚ ਦਾ ਨਿਆਂ ਹੋਣਾ। ਝੂਠਿਆਂ ਨੂੰ ਉੱਥੇ ਤਾਂ ਥਾਂ ਟਿਕਾਣਾ ਨਹੀਂ ਮਿਲਣਾ।
ਭਲੀ ਬੁਰੀ ਜਸ ਕਰਤੇ ਤਸ ਕੋ ਫਲ ਪਾਈ।
ਰੱਬ ਦੀ ਦਰਗਾਹ ਵੀ ਜਿਵੇਂ ਜਿਵੇਂ ਦੇ ਕਰਮ ਕੀਤੇ ਉਵੇਂ ਮੇਰਾ ਫਲ ਮਿਲੇਗਾ, ਜਿਨ੍ਹਾਂ ਨੇ ਭਲਾ ਕੰਮ ਕੀਤਾ ਉਹਦਾ ਭਲਾ ਨਿਆਂ ਹੋਵੇਗਾ, ਜਿਨ੍ਹਾਂ ਨੇ ਬੁਰਾ ਕੰਮ ਕੀਤਾ ਹੈ ਉਹਨਾਂ ਦਾ ਕੀ ਹਾਲ ਹੋਣਾ? ਇਹ ਸੋਚ ਲੈ ਔਰੰਗਜ਼ੇਬ, ਪਾਪੀ ਕਰਮ ਕਮਾ ਵਧੇ ਕਰਦੇ ਹਾਏ ਹਾਏ, ਉਹ ਹਾਏ ਹਾਏ ਕਰਦੇ, ਜਿਵੇਂ ਮਧਾਣੀਆਂ ਨੂੰ ਮੱਥਦੇ ਹਨ ਨਾ, ਇਸੇ ਤਰ੍ਹਾਂ ਧਰਮਰਾਜ ਮਧਾਣੀ ਪਾ ਕੇ ਸਭ ਨੂੰ ਮੱਥਦਾ ਹੈ। ਔਰੰਗਜ਼ੇਬ ਉੱਥੇ ਇਹ ਹਾਲ ਹੋਣਾ ਹੈ।
ਦਸ ਲੱਖ ਤੁਰਕ ਪਹਾੜੀਏ ਘੇਰਾ ਵੱਡ ਕੀਨਾ।
ਦਸ ਲੱਖ ਤੁਸੀਂ ਤੁਰਕ ਚੜ ਕੇ ਆਏ, ਤੁਹਾਡੀ ਫੌਜਾਂ ਚੜ ਕੇ ਆਈਆਂ, ਪਹਾੜੀ ਰਾਜੇ ਚੜ ਕੇ ਆਏ, ਉਹਨਾਂ ਦੀ ਫੌਜਾਂ ਚੜ ਕੇ ਆਈਆਂ ਤੇ ਸਭਨਾ ਨੇ ਘੇਰਾ ਪਾਇਆ।
ਕਸਮ ਜੋ ਗਊ ਕੁਰਾਨ ਕੀ ਕਰ ਖੰਡਨ ਕੀਨਾ।
8 ਮਹੀਨੇ ਘੇਰਾ ਪਾਈ ਰੱਖਿਆ, ਮਈ ਦੇ ਮਹੀਨੇ ਤੋਂ ਘੇਰਾ ਸ਼ੁਰੂ ਹੋਇਆ, ਦਸੰਬਰ ਤੱਕ ਘੇਰਾ ਪਾਈ ਰੱਖਿਆ, ਕੁਛ ਨੀ ਬਣਿਆ ਤੁਹਾਡੇ ਤੋਂ। ਤੁਸੀਂ ਫਿਰ ਕੁਰਾਨ ਦੀ ਕਸਮ ਖਾਈ, ਬੰਮ ਦੀ ਕਸਮ ਖਾ ਕੇ ਝੂਠੀਆਂ ਕਸਮਾਂ ਖਾਈਆਂ, ਗੁਰੂ ਜੀ ਕਿਲਾ ਛੱਡ ਦੋ, ਕਿਲਾ ਛੱਡ ਦੋ। ਹਜ਼ੂਰ ਤਰਲੇ ਪਾਉਂਦੇ ਸੀ, ਅਸੀਂ ਪਤਾ ਕਿਲਾ ਕਿਉਂ ਛੱਡਿਆ ਸੀ? ਕੁਰਾਨ ਦੀ ਕਸਮ ਉੱਤੇ ਜੀ। ਅੱਖੋ ਸਤਨਾਮ
ਸ੍ਰੀ
ਵਾਹਿਗੁਰੂ। ਹੁਣ ਇੱਥੇ ਕਈ ਕਿੰਤੂ ਵੀ ਕਰਦੇ ਜੀ, ਗੁਰੂ ਮਹਾਰਾਜ ਜਾਣ ਹੀ ਜਾਣ ਸੀ, ਪਤਾ ਸੀ ਮਹਾਰਾਜ ਨੂੰ, ਫਿਰ ਇਤਬਾਰ ਕਿਉਂ ਕੀਤਾ ਮਹਾਰਾਜ ਨੇ ਉਹਨਾਂ ਦੇ ਕਸਮਾਂ ਉੱਤੇ? ਇਹ ਸਾਰਾ ਇਤਿਹਾਸ ਆਪ ਜੀ ਦੇ ਪਿੱਛੇ ਸੁਣਿਆ ਵੀ ਹੈ। ਪਾਤਸ਼ਾਹ ਕਹਿੰਦੇ ਨੇ ਸੰਗਤ ਨੂੰ, ਸਿੰਘਾਂ ਨੂੰ ਕਹਿੰਦੇ, ਸਿੰਘੋ ਇਤਬਾਰ ਨਾ ਕਰੋ ਇਹਨਾਂ ਦੀ, ਇਹ ਝੂਠੇ ਹਨ, ਦਗਾਬਾਜ ਹਨ। ਪਰ ਸਿੰਘਾਂ ਦੇ ਬਾਰ ਬਾਰ ਕਹਿਣ ਉੱਤੇ ਆਪਣੀ ਮਾਂ ਦਾ ਬਚਨ ਵੀ ਮੰਨਿਆ ਮਹਾਰਾਜ ਨੇ, ਸਤਿਕਾਰ ਦਿੱਤਾ ਮਾਂ ਨੂੰ। ਪਤਾ ਸੀ ਮਹਾਰਾਜ ਨੂੰ ਦਗਾਬਾਜ ਹਨ, ਦਿਖਾਉਣਾ ਚਾਹੁੰਦੇ ਕਿ ਜਿਹੜਾ ਗੁਰੂ ਦਾ ਬਚਨ ਨਾ ਮੰਨੇ ਫਿਰ ਉਹਦਾ ਕੀ ਹਾਲ ਹੁੰਦਾ। ਭਾਈ ਗੁਰੂ ਦੇ ਬਚਨ ਦੇ ਭਰੋਸਾ ਰੱਖੋ, ਕਦੀ ਹਾਲ ਨਹੀਂ ਹੁੰਦੀ, ਕਦੀ ਦੁੱਖ ਨਹੀਂ ਆਉਂਦਾ। ਦੂਜਾ, ਸਤਿਗੁਰ ਜਾਣਦੇ ਹਨ ਕਿ ਦਗਾਬਾਜ ਹਨ, ਪਰ ਮਹਾਰਾਜ ਦੇ ਵਿਚਕਾਰ ਕੁਰਾਨ ਸ਼ਰੀਫ ਆ ਗਈ ਸੀ ਜੀ। ਕੁਰਾਨ ਸ਼ਰੀਫ ਧਰਮ ਗ੍ਰੰਥ ਹੈ ਇਸਲਾਮ ਧਰਮ ਦਾ, ਤੇ ਸਤਿਗੁਰ ਦੀ ਬਾਣੀ ਵਿੱਚ ਆਉਂਦਾ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੋਣ ਭਲੇ ਕੋ ਮੰਦੇ। ਤੇ ਗੁਰੂ ਮਹਾਰਾਜ ਜੀ ਦੀ ਬਾਣੀ ਚ ਹੈ। ਬਾਅਦ ਚ ਕਹਿਣਾ ਸੀ ਇਹਨਾਂ ਨੇ, ਤੁਹਾਡੀ ਬਾਣੀ ਤਾਂ ਕਹਿੰਦੀ ਸਭ ਤੇ ਇਤਬਾਰ ਕਰੋ, ਸਾਰੇ ਅੱਲਾਹ ਦੇ ਬੰਦੇ ਹਨ, ਪਰ ਤੁਸੀਂ ਉਹਨੂੰ ਮੰਨਦੇ ਨਹੀਂ, ਆਪ ਨੇ ਅਮਲ ਕਰਦੇ। ਤਾਂ ਗੁਰੂ ਮਹਾਰਾਜ ਜੀ ਨੇ ਅਮਲ ਕੀਤਾ ਜੀ, ਕਰਕੇ ਵਿਖਾਇਆ ਕਿ ਅਸੀਂ ਤਾਂ ਅਮਲ ਕਰਦੇ, ਤੁਸੀਂ ਤਾਂ ਦਗੇਬਾਜ਼ ਹੋ, ਤੁਸੀਂ ਆਪਣੇ ਕੁਰਾਨ ਤੇ ਨਹੀਂ ਅਮਲ ਕਰ ਸਕੇ, ਅਸੀਂ ਤੁਹਾਡੀ ਕੁਰਾਨ ਤੇ ਇਤਬਾਰ ਕੀਤਾ, ਤੁਸੀਂ ਆਪਣੀ ਕੁਰਾਨ ਦੀ ਕਸਮਾਂ ਨੂੰ ਛਿੱਕੇ ਟੰਗ ਕੇ ਸਾਡੇ ਤੇ ਹਮਲਾ ਕੀਤਾ। ਔਰੰਗਜ਼ੇਬ ਇਹ ਸੋਚ ਲੈ, ਇਸ ਕਰਕੇ ਤੁਸੀਂ ਦਗੇਬਾਜ ਹੋ।
ਨਿਕਸੇ ਜਬ ਹਮ ਵੈਰ ਕੋ ਦਲ ਪਾਛੇ ਸਾਰਾ।
ਤੁਹਾਡੀ ਕੁਰਾਨ ਦੀ ਕਸਮਾਂ ਤੇ ਇਤਬਾਰ ਕਰਕੇ, ਗਊ ਦੀ ਕਸਮਾਂ ਦੇ ਇਤਬਾਰ ਕਰਕੇ ਜਦੋਂ ਕਿਲਾ ਛੱਡ ਕੇ ਬਾਹਰ ਆਏ ਤੇ ਤੁਹਾਡੀ 10 ਲੱਖ ਫੌਜ ਨੇ ਹਮਲਾ ਕਰ ਦਿੱਤਾ।
ਲਰੇ ਸਿੰਘ ਪੁਨ ਚਲ ਤਈ ਚਮਕੌਰ ਸਿਧਾਰਾ।
ਹਮਲਾ ਕੀਤਾ ਤੁਹਾਡੀ ਫੌਜ ਨੇ, ਸਾਡੇ ਯੋਧੇ ਭਾਈ ਉਦੈ ਸਿੰਘ ਵਰਗੇ, ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਵਰਗੇ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਭਾਈ ਬਚਿੱਤਰ ਸਿੰਘ, ਮਹਾਨ ਯੋਧਿਆਂ ਨੇ ਯੁੱਧ ਕਰਦੇ ਕਰਦੇ ਸ਼ਹੀਦੀ ਦਾ ਜਾਮ ਵੀ ਪੀ ਲਿਆ, ਫਿਰ ਚਮਕੌਰ ਸਾਹਿਬ ਜਾ ਕੇ ਉੱਥੇ ਮਹਾਨ ਯੁੱਧ ਹੋਇਆ।
ਸਿੱਖ 40 ਮਮ ਸੰਗ ਤੇ ਸੋ ਲੜ ਕਰ ਜੂਜੇ।
ਸੁਣਾ, ਚਮਕੌਰ ਦਾ ਯੁੱਧ ਕਿਤਨਾ ਮਹਾਨ ਹੋਇਆ, ਦੁਨੀਆਂ ਵਿੱਚ ਐਸਾ ਯੁੱਧ ਨਾ ਕਦੀ ਹੋਇਆ ਹੈ, ਨਾ ਕਦੀ ਹੋਵੇਗਾ। 40 ਸਿੰਘ ਮੇਰੇ ਪਿਆਰੇ, ਗੁਰਸਨੇ ਚੇਕਾਰੇ ਕੁਨਦ ਚਲ ਨੱਕ। ਗੁਰਸਨੇ ਕਹਿੰਦੇ ਜੀ, ਜਿਨ੍ਹਾਂ ਨੇ ਕਈ ਦਿਨ ਤੋਂ ਲੰਗਰ ਨਹੀਂ ਛਕਿਆ ਸੀ, ਭੁੱਖੇ ਪਿਆਸੇ ਅਨੀਂਦਰੇ, ਗੁਰਸਨੇ ਚੇਕਾਰੇ ਕੁਨਦ ਚਹਿਲ ਨਰ, ਕੀ ਕਰ ਸਕਦੇ ਹਨ 40 ਮਨੁੱਖ, 40 ਯੋਧੇ, 40 ਮੇਰੇ ਪਿਆਰੇ, ਜਿਨ੍ਹਾਂ ਉੱਤੇ ਕਿ 10 ਲੱਖ ਬਰਾਇਦ ਬਰੋ ਬੇਖਬਰ, ਬਿਨਾਂ ਖਬਰ ਦਿੱਤਿਆਂ 10 ਲੱਖ ਫੌਜ ਨੇ ਹਮਲਾ ਕੀਤਾ, ਉਹ ਮੇਰੇ 40 ਪਿਆਰਿਆਂ ਨੇ ਡਟ ਡਟ ਕੇ ਮੁਕਾਬਲਾ ਕੀਤਾ। ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ, ਐਸੇ ਮੇਰੇ ਸੂਰ ਨੇ ਆਣਾ।
ਛੁਦਾਵੰਤ ਸੋ ਕਿਆ ਕਰੇ ਬੇਅੰਤ ਪਹੁੰਚੇ।
ਛੁਦਾਵੰਤ ਜਿਹੜੇ ਭੁੱਖੇ ਹਨ, ਕਈ ਦਿਨਾਂ ਦੇ ਲੰਗਰ ਨਹੀਂ ਛਕਿਆ ਉਹਨਾਂ ਨੇ, ਭਾਵੇਂ ਲੰਗਰ ਨਹੀਂ ਛਕਿਆ ਪਰ ਫਿਰ ਵੀ ਜਜ਼ਬਾ ਹੈ, ਬਾਣੀ ਨਾਲ ਉਹ ਰੱਜੇ ਹੋਏ ਹਨ ਪਿਆਰੇ। ਬੁਨਿਆਦੀ ਤੌਰ ਤੇ ਭਾਈ ਲੰਗਰ ਨਹੀਂ ਛਕਿਆ, ਪਰ ਉਹਨਾਂ ਕੋਲ ਗੁਰੂ ਬਾਣੀ ਦਾ ਲੰਗਰ ਸੀ ਜੀ। ਤਾਂ ਹੀ ਮਹਾਰਾਜ ਕਹਿੰਦੇ, ਗੁਰਸਨੇ ਚੇਕਾਰੇ ਕੁਨਤ ਚਹਿਲ ਨਰ, ਚੇਕਾਰੇ ਕੀ ਕਰ ਸਕਦੇ ਹਨ, ਚਹਿਲ ਨਰ ਮੇਰੇ 40 ਪਿਆਰੇ, ਜਿਹੜੇ ਕਈ ਦਿਨਾਂ ਤੋਂ ਲੰਗਰ ਨੂੰ ਮਿਲਿਆ ਉਹਨਾਂ ਨੂੰ, ਪਰ ਉਹਨਾਂ ਪਿਆਰਿਆਂ ਦੇ ਉੱਤੇ ਇਹਦੀ 10 ਲੱਖ ਫੌਜ ਨੇ ਹਮਲਾ ਕੀਤਾ।
ਸਾਹਿਬਜ਼ਾਦੇ ਚਾਰ ਹੀ ਛਲ ਕਰ ਮਰਵਾਏ।
ਹੋਰ ਸੁਣ ਰੰਗਜੇਬ, ਤੁਸੀਂ ਛਲ ਕਰਕੇ ਮੇਰੇ 4 ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ। ਕੀ ਹੋਇਆ ਰੰਗਜੇਬ, ਘਬਰਾ ਨਾ, ਡਰੀ ਤੂੰ, ਡਰ ਪੈਦਾ ਕਰੀ ਸੀ, ਘਬਰਾਉਂਦੇ ਨਹੀਂ। ਕੀ ਹੋਇਆ, ਕੇ ਮਰਦੀ, ਕੀ ਤੇਰੀ ਬਹਾਦਰੀ ਹੈ, ਤੂੰ ਮੇਰੇ 40 ਯੋਧੇ ਸ਼ਹੀਦ ਕਰਤੇ, 4 ਸਾਹਿਬਜ਼ਾਦੇ ਸ਼ਹੀਦ ਕਰਤੇ ਛਲ ਕਰਕੇ? ਨਾ ਔਰੰਗਜ਼ੇਬ, ਉਹ 4 ਨਹੀਂ ਸ਼ਹੀਦ ਹੋਏ, ਉਹ 4 ਤੋਂ 4 ਲੱਖ ਹੋਰ ਪੈਦਾ ਹੋ ਗਏ, 4 ਤੋਂ 4 ਕਰੋੜ ਹੋਰ ਪੈਦਾ ਹੋ ਗਏ। ਔਰੰਗਜ਼ੇਬ, ਉਹ 4 ਨਹੀਂ, ਉਹ 4 ਸ਼ਹੀਦ ਨਹੀਂ ਹੋਏ, ਮੈਂ ਸਾਰੇ ਆਪਣੇ ਖਾਲਸੇ ਤੋਂ 4 ਨਿਸ਼ਾਵਰ ਕਰਤੇ ਮਹਾਰਾਜ। ਇਹ ਆਪ ਫਰਮਾਨ ਕਰਦੇ ਪਾਤਸ਼ਾਹ, ਕਹਿੰਦੇ ਸੁਣ ਮੇਰੇ ਸਾਹਿਬਜ਼ਾਦੇ ਕੀ ਹਨ, ਕਿ ਬਾਕੀ ਬਿਮਾਨ ਦਸਤ ਪੇਚੀ ਦਮਾਰ ਚੇਹਾ ਸ਼ੁੱਧ ਕੇ ਚੂ ਬਚ ਗਏ ਕੁਸ਼ਤਾਚਾਰ। ਚੇਹਾ ਸ਼ੁੱਧ ਕੀ ਹੋਇਆ, ਕਿ ਤੂੰ ਮੇਰੇ 4 ਸਾਹਿਬਜ਼ਾਦੇ ਸ਼ਹੀਦ ਕਰਤੇ, ਕਿ ਬਾਕੀ ਬਿਮਾਨ ਦਸਤ ਪੇਚੀ ਦਮਾਰ ਅਜੇ ਮੇਰਾ ਕੁੰਡਲੀਆਂ ਨਾਗ ਭੁਜੰਗੀ ਸਿੰਘ ਮੇਰਾ ਖਾਲਸਾ ਜੀਵਤ ਹੈ, ਉਹ ਤੇਰਾ ਰਾਜ ਤਬਾਹ ਕਰ ਦੇਗਾ। ਉਹ ਮੇਰਾ ਖਾਲਸਾ 1.25 ਲੱਖ ਨਾਲ ਲੜਨ ਲਈ ਇਕੱਲਾ ਹੀ ਤਿਆਰ ਹੈ। ਐਸੇ ਮੇਰੇ 4 ਪਿਆਰੇ ਸ਼ਹੀਦ ਹੋਏ, 4 ਸਾਹਿਬਜ਼ਾਦੇ ਸ਼ਹੀਦ ਹੋਏ, ਪਰ ਮੇਰਾ ਖਾਲਸਾ ਅਜੇ ਜੀਵਤ ਹੈ।
ਕਾਲ ਪੁਰਖ ਮਮ ਰਛ ਕਰੀ ਦੇ ਹੱਥ ਬਚਾਏ।
ਮੇਰਾ ਵਾਲ ਨਹੀਂ ਜਿੰਦਾ ਹੋਇਆ ਰੰਗਦੇਵ, ਅਕਾਲ ਪੁਰਖ ਦਾ ਹੱਥ ਸਾਡੇ ਸੀਸ ਤੇ ਸੀ, ਉਹਨਾਂ ਨੇ ਸਾਨੂੰ ਬਚਾ ਲਿਆ।
ਤਬ ਤੁਧ ਪੂਛਣ ਹੋਏ ਗੋ ਖਾਲਕ ਦਰ ਜਾਵੇ।
ਜਦੋਂ ਖਾਲਕ ਦੀ ਦਰਗਾਹ ਵੱਲ ਜਾਵੇਗਾ, ਉਦੋਂ ਤੇਰਾ ਲੇਖਾ ਜੋਖਾ ਹੋਣਾ, ਪੁੱਛਣਾ ਤੈਨੂੰ, ਦੱਸ ਔਰੰਗਜ਼ੇਬ ਤੂੰ ਕਿਹੜੇ ਕਿਹੜੇ ਭੈੜੇ ਕਰਮ ਕੀਤੇ।
ਰਾਮਦਾਸ ਕਿਆ ਫੇੜਿਆ ਕੀ ਮੁਖੋਂ ਅਲਾਵੇ।
ਰਾਮਦਾਸ ਦਾ ਅਰਥ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਅੰਸ਼ ਬੰਸ਼, ਸੋਢੀ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਰਾਮਦਾਸ ਕਿਆ ਫੇੜਿਆ, ਰਾਮਦਾਸ ਪਰਮਾਤਮਾ ਦੇ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਤੇਰਾ ਕੀ ਨੁਕਸਾਨ ਕੀਤਾ ਦੱਸ ਔਰੰਗਜ਼ੇਬ, ਕਬਜ਼ਾ ਕੀਤਾ ਕਿਸੇ ਥਾਂ ਤੇ, ਤੇਰੀ ਫੌਜਾਂ ਮਾਰੀਆਂ, ਹਰ ਵਾਰੀ ਚੜ ਕੇ ਤੁਸੀਂ ਆਏ, ਹਰ ਵਾਰੀ ਤੁਹਾਡੀ ਫੌਜਾਂ ਚੜ ਕੇ ਆਈਆਂ, ਤੁਹਾਡੇ ਜੋਧੇ ਚੜ ਕੇ ਆਏ, ਜਿਹੜੀ ਫੌਜ ਚੜ ਕੇ ਆਈ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਕਈ ਵਾਰੀ ਤਾਂ ਪਹਾੜੀ ਰਾਜੇ ਚੜ ਕੇ ਆਏ, ਬੇਅੰਤ ਫੌਜ ਲੈ ਕੇ ਆਏ। ਪਹਿਲਾਂ ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਯੁੱਧ ਹੋਇਆ, ਬਲੇਰੀਏ ਯੁੱਧ ਹੋਏ, ਅਨੰਦਪੁਰ ਸਾਹਿਬ ਦਾ ਯੁੱਧ ਹੋਇਆ, 2 ਵਾਰੀ ਚਮਕੌਰ ਸਾਹਿਬ ਯੁੱਧ ਹੋਇਆ, ਕਈ ਥਾਂ ਤੇ ਯੁੱਧ ਹੋਏ, ਹਰ ਵਾਰੀ ਤੁਹਾਡੀ ਫੌਜਾਂ ਚੜ ਕੇ ਆਈਆਂ। ਔਰੰਗਜ਼ੇਬ, ਇਹ ਲੇਖਾ ਜੋਖਾ ਹੋਣਾ ਹੈ, ਪੁੱਛਣਗੇ ਪ੍ਰਮਾਤਮਾ ਜੀ, ਔਰੰਗਜ਼ੇਬ ਦੱਸ ਤੇਰਾ ਕੀ ਨੁਕਸਾਨ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ।
ਕਿਆ ਜਵਾਬ ਤਬ ਦੇਓਗੇ ਤੁਮ ਕਰੀ ਅਨੀਤੀ।
ਕੀ ਜਵਾਬ ਦੇਵੇਂਗਾ, ਤੂੰ ਤਾਂ ਅਨੀਤੀ ਕੀਤੀ ਹੈ, ਅਨੀਤ ਕਹਿੰਦੇ ਭੈੜਾ ਕੰਮ, ਨੀਤੀ ਤੋਂ ਬਿਨਾਂ, ਨੀਤੀ ਨਹੀਂ ਕੀਤੀ, ਚੰਗਾ ਕੰਮ ਨਹੀਂ ਕੀਤਾ ਔਰੰਗਜ਼ੇਬ, ਉਦੋਂ ਕੀ ਜਵਾਬ ਦੇਵੇਂਗਾ।
ਖਬਰਦਾਰ ਤੂੰ ਹੋਏ ਰਹੋ ਵੈ ਹੈ ਭੈ ਪੀਤੀ।
ਹੁਣ ਹੁਸ਼ਿਆਰ ਹੋ ਜਾ, ਖਬਰਦਾਰ ਹੋ ਜਾ, ਭੈ ਪੀਤ ਹੋ ਜਾ, ਇਹ ਲੇਖਾ ਜੋਖਾ ਤੇਰਾ ਹੋਣਾ ਹੈ, ਇਹ ਤੇਰੇ ਵੱਲ ਖਿੱਚ ਕੇ ਤੀਰ ਮਾਰ ਰਹੇ ਹਾਂ। ਹੁਣ ਮਹਾਰਾਜ ਨੇ ਤੀਰ ਮਾਰਿਆ ਖਿੱਚ ਕੇ, ਜਫਰਨਾਮੇ ਦਾ ਤੀਰ ਪਾਤਸ਼ਾਹ ਕਹਿੰਦੇ ਤੇਰੇ ਵੱਲ ਆ ਰਿਹਾ ਹੈ।
ਖਾਲਕ ਕੀ ਦਰਗਾਹ ਮੈਂ ਹੋ ਦਾਵਨਗੀਰੀ।
ਖਾਲਕ ਦੀ ਦਰਗਾਹ ਵਿੱਚ ਔਰੰਗਜ਼ੇਬ, ਤੇਰਾ ਕੋਈ ਪੱਲਾ ਪਕੜਨ ਵਾਲਾ ਨਹੀਂ, ਉੱਥੇ ਤੇਰਾ ਬੁਰਾ ਹਾਲ ਹੋਵੇਗਾ।
ਉੱਤਰ ਕੋਈ ਨਾ ਆਵ ਹੈ ਵੈ ਹੈ ਦਿਲਗੀਰੀ।
ਉੱਤਰ ਇੱਥੇ ਕੋਈ ਨਹੀਂ ਆਉਣਾ, ਤੂੰ ਦੁਖੀ ਹੋਵੇਗਾ ਔਰੰਗਜ਼ੇਬ, ਇਹ ਧਿਆਨ ਰੱਖੀ।
ਜੇ ਤੇ ਦੋਜ਼ਖ ਬਣੇ ਹੈ ਬੇ ਇਨਸਾਫਾ ਕਾਰਨ।
ਨਰਕ ਬਣੇ ਹਨ 18 ਤਰ੍ਹਾਂ ਦੇ ਕੁੰਭੀ ਨਰਕ, ਕਿਹਨਾਂ ਲਈ ਬਣੇ ਹਨ? ਬੇਇਨਸਾਫੀਆਂ ਲਈ, ਜਿਹੜੇ ਇਨਸਾਫ ਨਹੀਂ ਕਰਦੇ, ਦਗਾ ਕਮਾਉਂਦੇ ਹਨ, ਝੂਠ ਬੋਲਦੇ ਹਨ, ਪਾਪ ਕਰਦੇ ਹਨ ਉਹ ਸਾਰੇ ਨਰਕ ਉਹਨਾਂ ਵਾਸਤੇ ਬਣੇ ਹਨ।
ਫੜ ਅਗਨੀ ਜਬ ਪਾਵਸਨ ਜਲ ਕਰੇ ਪੁਕਾਰਨ,
ਫੜ ਕੇ ਅੱਗ ਵਿੱਚ ਪਾਣਗੇ ਨਾ ਔਰੰਗਜ਼ੇਬ, ਉਦੋਂ ਸਿਰ ਦੇ ਪੁਕਾਰ ਕਰੋਗੇ ਕਿ ਹਾਏ ਮਰ ਗਿਆ ਮਰ ਗਿਆ, ਮੈਂ ਸੜ ਰਿਹਾ ਹਾਂ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਸੋਚੇ ਸਭ ਸੋਚੋਗੇ ਕਿ ਬੰਦੇ ਦਾ ਸਰੀਰ ਤਾਂ ਸੜ ਜਾਂਦਾ ਇੱਥੇ, ਫਿਰ ਦੁੱਖ ਕਿਵੇਂ ਮਿਲਦਾ ਜੀ? ਸਰੀਰ ਸੜ ਗਿਆ, ਪਸਤੂਲ ਦੇਵੀ ਸੜ ਗਈ, ਦੁੱਖ ਕਿਵੇਂ ਮਿਲਦਾ? ਦੁੱਖ ਮਿਲਦਾ ਮਨ ਨੂੰ। ਇਹ ਮਨ ਨੂੰ ਸਾਡਾ ਸਰੀਰ ਹੈ, ਸਰੀਰ ਨਾਲ ਮਨ ਜੁੜਿਆ ਹੈ, ਦੁੱਖ ਮਨ ਨੂੰ ਹੁੰਦਾ ਜੀ। ਇਹ ਮਨ ਨਹੀਂ ਮਰਦਾ ਬੰਦੇ ਦਾ, ਸੂਖਮ ਸਰੀਰ ਉਹ ਨਹੀਂ ਮਰਦਾ, ਲੇਖਾ ਜੋਖਾ ਉਹਦਾ ਹੋਣਾ। ਔਰੰਗਜ਼ੇਬ ਉਦੋਂ ਰੋਵੇਂਗਾ, ਉਦੋਂ ਸੜੇਗਾ ਨਾ ਨਰਕਾਂ ਦੀ ਅੱਗ ਵਿੱਚ, ਉਦੋਂ ਤੜਫੇਗਾ ਰੋਵੇਗਾ।
ਰੰਕ ਰਾਓ ਹੈ ਏਕ ਸਮ ਕੁਛ ਤਾਹੀ ਨਕਾਨੀ,
ਰੱਬ ਦੇ ਦਰਗਾਹ ਵਿੱਚ ਗਰੀਬ ਅਮੀਰ ਇੱਕ ਬਰਾਬਰ ਹੈ। ਉੱਥੇ ਇਹ ਨਹੀਂ ਕਿ ਗਰੀਬ ਨੂੰ ਸਜ਼ਾ ਬਾਅਦ ਚ ਮਿਲਣੀ ਹੈ, ਅਮੀਰ ਨੂੰ ਪਹਿਲਾਂ ਮਿਲਣੀ ਹੈ, ਨਾ। ਉੱਥੇ ਇਹ ਵੀ ਨਹੀਂ ਕਿ ਗਰੀਬ ਨੇ ਪਾਪ ਘੱਟ ਕੀਤੇ, ਅਮੀਰ ਨੇ ਜ਼ਿਆਦਾ ਕੀਤੇ, ਬਰਾਬਰ ਫਲ ਮਿਲਣਾ ਹੈ। ਇਸ ਕਰਕੇ ਰੱਬ ਦੀ ਦਰਗਾਹ ਵਿੱਚ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਉੱਥੇ ਸਾਰੇ ਬਰਾਬਰ ਹਨ। ਉੱਥੇ ਗਰੀਬੀ ਅਮੀਰੀ ਨਹੀਂ ਚੱਲਦੀ, ਇਹ ਗਰੀਬੀ ਅਮੀਰੀ ਦੁਨੀਆਂ ਲਈ ਹੈ, ਇਕੱਲਾ ਦੁਨੀਆਂ ਚ ਆਪਣੀ ਚੋਦਨਾ ਤਾਜ ਲਈ, ਆਪਣੀ ਹੋਮੇ ਲਈ ਹੈ, ਰੱਬ ਦੇ ਲਈ ਇਹ ਗਰੀਬੀ ਅਮੀਰੀ ਨਹੀਂ ਹੈ।
ਕੀੜੀ ਕੀ ਪਹਿਲੇ ਸੁਣੇ ਗਰਬਨ ਪਿਛਵਾਨੀ,
ਪਰਮਾਤਮਾ ਦੇ ਕੀੜੀ ਦੀ ਪੁਕਾਰ ਪਹਿਲਾਂ ਸੁਣਦਾ, ਹਾਥੀ ਦੀ ਆਵਾਜ਼ ਵੀ ਸੁਣਦਾ। ਗਰਬਤ ਜਿਹੜਾ ਹੰਕਾਰੀ ਹੋਵੇ, ਵੱਡਾ ਹੋਵੇ, ਮੋਟਾ ਹੋਵੇ, ਹਾਥੀ ਵਰਗਾ ਹੰਕਾਰੀ ਹੋਵੇ, ਤੇਰੇ ਵਰਗਾ ਬਾਦਸ਼ਾਹ ਹੋਵੇ, ਉਹਦੀ ਪੁਕਾਰ ਪਰਮਾਤਮਾ ਬਾਅਦ ਵੀ ਸੁਣਦਾ। ਪਹਿਲਾਂ ਪੁਕਾਰ ਸੁਣਦਾ ਗਰੀਬਾਂ ਦੀ, ਗਰੀਬ ਕਿਹੜੇ? ਨਿਮਰਤਾ ਵਾਲੇ ਭਗਨੀਕ, ਉਹਦੀ ਪੁਕਾਰ ਪਹਿਲਾਂ ਵਾਹਿਗੁਰੂ ਸੁਣਦਾ ਹੈ।
ਜੋ ਮਨ ਤੋਰ ਗੁਮਾਨ ਹੈ ਮਿਹਨਤ ਜੋ ਖਾਵੇ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਔਰੰਗਜ਼ੇਬ ਨੂੰ ਹੰਕਾਰ ਸੀ, ਗੁਮਾਨ ਸੀ, ਇਹ ਕਰਦਾ ਕੀ ਸੀ ਜੀ? ਟੋਕਰੀਆਂ ਬੁਣ ਕੇ ਆਪਣਾ ਪ੍ਰਸ਼ਾਦਾ ਆਪ ਤਿਆਰ ਕਰਦਾ ਸੀ, ਆਪਣੀ ਕਮਾਈ ਕਰਕੇ ਉਹ ਲੰਗਰ ਵੱਖਰਾ ਛਕਦਾ ਸੀ ਜੀ। ਇਹਦੇ ਮਨ ਚ ਗੁਮਾਨ ਸੀ ਕਿ ਦਸਾਂ ਨੌਂ ਦੀ ਕਿਰਤ ਮੈਂ ਕਰਦਾ ਵਾਂ, ਦਸਾਂ ਨੌਂ ਦੀ ਕਿਰਤ ਕਰਕੇ ਆਪਣੀ ਕਮਾਈ ਖਾਉਂਦਾ। ਔਰੰਗਜ਼ੇਬ, ਜੇ ਤੇਰੇ ਮਨ ਵਿੱਚ ਇਹ ਗੁਮਾਨ ਹੈ, ਤੂੰ ਆਪਣਾ ਪ੍ਰਸ਼ਾਦਾ ਆਪ ਛਕਦਾ ਹੈ, ਤੂੰ ਕਿਰਤ ਕਰਦਾ ਹੈ, ਤੂੰ ਆਪਣੀ ਕਮਾਈ ਵੱਖਰੀ ਖਾਂਦਾ ਹੈ।
ਰਾਜ ਅੰਸ਼ ਨੇ ਖਾਤੋ ਮੈਂ ਬਖਸ਼ਿਆ ਜਾਵਾਂ,
ਤੇਰੇ ਮਨ ਦਾ ਗੁਮਾਨ ਹੈ, ਭਰਮ ਹੈ ਕਿ ਮੈਂ ਰਾਜੇ ਮਹਾਰਾਜੇ ਦੀ ਕਮਾਈ ਨਹੀਂ ਖਾਂਦਾ, ਇਹ ਰਾਜ ਵਿੱਚੋਂ ਮੈਂ ਕੁਝ ਨਹੀਂ ਖਾਂਦਾ, ਮੈਂ ਬਖਸ਼ਿਆ ਜਾਵਾਂਗਾ। ਔਰੰਗਜ਼ੇਬ, ਇਹ ਭੁਲੇਖਾ ਛੱਡ ਦੀ।
ਸੋ ਗੁਮਾਨ ਤਵ ਝੂਠ ਹੈ ਕੋੜੇ ਜਬ ਖਾਈ,
ਤੇਰੇ ਮਨ ਦਾ ਗੁਮਾਨ ਝੂਠਾ ਹੈ, ਤੇ ਘੋੜੇ ਵੀ ਤਾਂ ਜੋ ਖਾਂਦੇ ਹਨ। ਔਰੰਗਜ਼ੇਬ ਜ਼ਿਆਦਾ ਜੋ ਖਾਂਦਾ ਸੀ, ਔਰੰਗਜ਼ੇਬ ਘੋੜੇ ਵੀ ਤਾਂ ਜੋ ਖਾਂਦੇ ਹਨ, ਇਸ ਕਰਕੇ ਆਪਣੇ ਮਨ ਦਾ ਗੁਮਾਨ ਛੱਡ ਦੇ।
ਹੋਏ ਪੀ ਵਾਲੀ ਨਾ ਹੋਏ ਗਏ ਪਾਰੇ ਮਰ ਜਾ।
ਉਹ ਔਰੰਗਜ਼ੇਬ ਸੁਣ, ਘੋੜੇ ਤੇਰੇ ਭਾਰ ਢੋਂਦੇ ਮਰ ਗਏ, ਪਰ ਉਹ ਤੇਰੇ ਘੋੜੇ ਵੀ ਵਲੀ ਨਹੀਂ ਬਣ ਗਏ। ਦੁਨੀਆ ਦੇ ਘੋੜੇ ਜਿਹੜੇ ਜਿਹੜੇ ਭਾਰ ਢੋਂਦੇ ਹਨ, ਉਹ ਜੋ ਆਦਿ ਖਾਂਦੇ ਹਨ, ਜੋ ਖਾ ਕੇ ਵੀ ਅਖੀਰ ਤੇ ਭਾਰ ਢੋਂਦੇ ਮਰ ਗਏ, ਉਹਨਾਂ ਚੋਂ ਕੋਈ ਵਲੀ ਨਹੀਂ ਬਣ ਗਿਆ।
ਵਲੀ ਨਾ ਹੋਇਓ ਤੁਰੰਗ ਕੋ ਤੂੰ ਕਿਸ ਬਿਦ ਹੋਵੇ,
ਕਿਵੇਂ ਬਾਦਸ਼ਾਹ ਵਲੀ ਬਣ ਜਾਵੇਂਗਾ? ਉਹ ਘੋੜਾ ਵਲੀ ਨਹੀਂ ਹੋਇਆ, ਤੂੰ ਕਿਵੇਂ ਵਲੀ ਬਣ ਜਾਵੇਂਗਾ?
ਝੂਠੇ ਕਰੇ ਗੁਮਾਨ ਤੂੰ ਅਕਬਤ ਸਭ ਖੋਵੇ,
ਝੂਠੇ ਗੁਮਾਨ ਕਰਦਾ ਹੈ, ਜਦੋਂ ਅਗਾਂਹ ਜਾਣਾ ਹੈ ਨਾ, ਤੇਰੇ ਸਾਰੇ ਗੁਮਾਨ ਖਤਮ ਹੋ ਜਾਣੇ ਹਨ।
ਜੋ ਰਿਦ ਤੋਰ ਗੁਮਾਨ ਹੈ ਮੈਂ ਪੜੋ ਕੁਰਾਨਾ,
ਤੇਰੇ ਮਨ ਚ ਇਹ ਵੀ ਗੁਮਾਨ ਹੈ। ਦੂਜਾ ਇਹਦੇ ਮਨ ਚ ਗੁਮਾਨ ਸੀ ਕਿ ਮੈਂ ਕੁਰਾਨ ਵੇਦ ਪੜਦਾ ਵਾਂ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਪਹਿਲਾ ਗੁਮਾਨ ਇਹਦੇ ਮਨ ਵਿੱਚ ਸੀ ਕਿ ਆਪਣੀ ਕਮਾਈ ਮੈਂ ਆਪ ਕਰਕੇ ਖਾਂਦਾ ਹਾਂ, ਬਾਦਸ਼ਾਹ ਦੇ ਰਾਜ ਵਿੱਚੋਂ ਕੁਝ ਨਹੀਂ ਖਾਂਦਾ, ਆਪਣੀ ਕਮਾਈ ਆਪ ਖਾਂਦਾ ਹਾਂ। ਦੂਜਾ ਇਹਦੇ ਮਨ ਚ ਗੁਮਾਨ ਸੀ ਕਿ ਮੈਂ ਸਭ ਤੋਂ ਸ੍ਰੇਸ਼ਟ ਹਾਂ, ਮੇਰੇ ਵਰਗਾ ਹੋਰ ਕੋਈ ਨਹੀਂ, ਮੈਂ ਰੋਜ਼ ਕੁਰਾਨ ਪੜ੍ਹਦਾ ਹਾਂ। ਔਰੰਗਜ਼ੇਬ ਦੇ ਤੇਰੇ ਮਨ ਚ ਗੁਮਾਨ ਹੈ ਕਿ ਤੂੰ ਰੋਜ਼ ਕੁਰਾਨ ਪੜ੍ਹਦਾ ਹੈ,
ਇਮ ਬਖਸ਼ਿਸ਼ ਤੇ ਛੂਟ ਹੋ ਸਭ ਝੂਠ ਕਮਾਨਾ,
ਮੈਂ ਕੁਰਾਨ ਪੜ੍ਹ ਕੇ ਛੁੱਟ ਜਾਵਾਂਗਾ, ਮੇਰੇ ਤੇ ਅੱਲਾਹ ਤਾਲਾ ਦੀ ਬਖਸ਼ਿਸ਼ ਹੋਵੇਗੀ। ਔਰੰਗਜ਼ੇਬ ਇਹ ਵੀ ਤੇਰੇ ਮਨ ਦਾ ਗੁਮਾਨ ਝੂਠਾ ਹੈ,
ਮੁਖ ਤੇ ਪੜੇ ਕੁਰਾਨ ਕੋ ਦਿਲ ਕਪਟ ਵਿਸ਼ੇਖਾ,
ਮੁਖ ਤੋਂ ਪੜਦੇ ਕੁਰਾਨ ਅੰਦਰ ਤੇਰੇ ਕਪਟ ਹੈ, ਇਹ ਰੰਗੇ ਚੇਤੇ ਕਰ ਲੈ ਬਸ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਜਫਰਨਾਮਾ ਸ਼ੀਸ਼ਾ ਹੈ ਜੀ ਸਾਡੇ ਲਈ, ਸਾਰਿਆਂ ਲਈ ਹੈ, ਸਾਡੇ ਲਈ ਬਾਣੀ ਸਾਨੂੰ ਸ਼ੀਸ਼ਾ ਵਿਖਾਉਂਦੀ ਹੈ। ਮਨ ਕਿਆ ਕਹਿਤਾ ਹੋ ਕਿਆ ਕਹਿਤਾ, ਜਾਨ ਪ੍ਰਵੀਨ ਠਾਕੁਰ ਪ੍ਰੰਦੇਰੇ ਤਿਸ ਆਗੇ ਹੋ ਰਹਿਤਾ, ਕਿ ਮਨ ਕੁਝ ਹੋਰ ਕਹਿੰਦਾ ਹੈ ਤੇ ਜ਼ੁਬਾਨ ਕੁਝ ਹੋਰ ਬੋਲਦੀ ਹੈ। ਜ਼ੁਬਾਨ ਬੋਲਦੀ ਪਈ ਹੈ ਕਿ ਮਨਾਂ ਬਾਣੀ ਪੜ੍ਹਦੇ ਹਾਂ ਝੂਠ ਨਾ ਬੋਲੀ, ਠੱਗੀ ਨਾ ਮਾਰੀ, ਭੈੜੇ ਕਰਮ ਨਾ ਕਰੀ, ਤੇ ਮਨ ਵਿੱਚ ਕੁਝ ਹੋਰ ਚੱਲਦਾ ਪਿਆ, ਕਿੱਥੋਂ ਠੱਗੀ ਮਾਰਨੀ ਹੈ, ਕਿਹੜਾ ਝੂਠ ਬੋਲ ਕੇ ਕਮਾਈ ਕਰਨੀ ਹੈ, ਇਹ ਸਾਡੇ ਅਵਸਥਾ ਬਣ ਗਈ ਹੈ ਭਾਈ। ਉਹ ਕੁਰਾਨ ਪੜ੍ਹਦਾ ਸੀ, ਅਸੀਂ ਅੱਜ ਕੱਲ੍ਹ ਸਾਰੇ ਬਾਣੀ ਪੜ੍ਹਦੇ ਹਾਂ, ਪਰ ਸਾਡੇ ਮਨ ਦਾ ਵੀ ਇਹੀ ਹਾਲ ਹੋ ਰਿਹਾ ਜੀ। ਪਾਤਸ਼ਾਹ ਕਹਿੰਦੇ ਰੰਗਜੀਤ ਸੁਣ ਲੈ, ਜੇ ਤੇਰੇ ਮਨ ਦਾ ਗੁਮਾਨ ਹੈ, ਇਹ ਗੁਮਾਨ ਹੈ ਕਿ ਤੂੰ ਕੁਰਾਨ ਪੜ੍ਹਦਾ ਤੂੰ ਤਰ ਜਾਵੇਂਗਾ, ਨਾ, ਕੁਰਾਨ ਪੜ੍ਹਨ ਵਾਲਾ ਤੇਰੇ ਮਨ ਚ ਗੁਮਾਨ ਹੈ ਕਿ ਤਰ ਜਾਵੇਂਗਾ। ਔਰੰਗਜ਼ੇਬ ਕੁਰਾਨ ਪੜ੍ਹ ਕੇ ਤੂੰ ਅਮਲ ਤਾਂ ਕਰਦਾ ਨਹੀਂ, ਤੂੰ ਕਰਦਾ ਕੁਝ ਹੋਰ ਹੈ ਤੇ ਪੜ੍ਹਦਾ ਕੁਝ ਹੋਰ ਹੈ।
ਅਮਲਾ ਬਾਜ ਨਾ ਬਖਸ਼ੀਏ ਗਿਨ ਮਨ ਮੈਂ ਦੇਖਾ,
ਉੱਥੇ ਅਮਲਾ ਦੇ ਹੋਣ ਦੇ ਨਬੇੜੇ ਪੁੱਛਿਆ ਸੀ ਗੁਰੂ ਨਾਨਕ ਮਹਾਰਾਜ ਜੀ ਨੂੰ ਕਾਜੀ ਮਲਾਣਿਆਂ ਨੇ, ਕਿ ਦੱਸੋ ਜੀ ਹਿੰਦੂ ਨੱਡਾ ਕੇ ਮੁਸਲਮਾਨ ਹੋਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸ਼ੁਭ ਅਮਲਾਂ ਬਾਜੋ ਦੋਨੋ ਰੋਈ। ਪਾਤਸ਼ਾਹ ਕਹਿੰਦੇ ਸੁਣੋ ਜੀ, ਜਿਹੜੇ ਅਮਲ ਚੰਗੇ ਨਹੀਂ, ਅਮਲ ਦਾ ਅਰਥ ਹੈ ਜੀ ਕਰਨੀ ਕਮਾਈ, ਜੀਵਨ ਦਾ ਰਸ ਨਹੀਂ ਆਇਆ, ਸ਼ੁਭ ਅਮਲਾ ਬਾਜੋ ਦੋਨੋ ਰੋਈ, ਦੋਵੇਂ ਰੋਂਦੇ ਪਏ। ਉਸ ਦਰਗਾਹ ਵਿੱਚ ਤਾਂ ਅਮਲਾਂ ਦੇ ਨਿਬੇੜੇ ਹੁੰਦੇ ਨੇ, ਜੀਵਨ ਦਾ ਰਸ ਕਿੰਨਾ ਕੁ ਲਿਆ ਹੈ, ਠੱਗੀ ਕੋਰੀ ਕਿੰਨੀ ਮਾਰੀ ਹੈ, ਇਹ ਲੇਖਾ ਜੋਖਾ ਹੋਣਾ। ਔਰੰਗਜ਼ੇਬ ਇਹ ਧਿਆਨ ਰੱਖੀ,
ਲਿਖ ਕੁਰਾਨ ਪਛ ਦਗਰ ਪਰ ਸੋ ਅਲੀ ਨਥੀਆ।
ਦਗਰ ਪੰਛੀ ਹੁੰਦਾ ਜੀ, ਦਗਰ ਪੰਛੀ, ਉਹਦੇ ਪੰਛੀ ਦੇ ਖੰਭਾਂ ਤੇ ਕੁਰਾਨ ਦੇ ਆਇਤਾਂ ਲਿਖਦੇ ਨੇ। ਔਰੰਗਜ਼ੇਬ ਦੱਸ, ਕੁਰਾਨ ਦੀ ਆਇਤਾਂ ਜਿਸ ਪੰਛੀ ਦੇ ਖੰਭ ਤੇ ਲਿਖਦੇ ਹਨ, ਉਹ ਪੰਛੀ ਵੀ ਕੋਈ ਵਲੀ ਨਹੀਂ ਬਣ ਗਿਆ। ਇਸੇ ਤਰ੍ਹਾਂ ਕੁਰਾਨ ਪੜ੍ਹ ਪੜ੍ਹ ਕੇ ਕੋਈ ਵਲੀ ਨਹੀਂ ਬਣ ਜਾਂਦਾ, ਜਦ ਤੱਕ ਉਹਦੇ ਅਲਫਾਜ਼ ਅੰਦਰ ਨਾ ਜਾਣ, ਕੁਰਾਨ ਦਾ ਭਾਵ ਅਰਥ ਉਹਦੇ ਜੀਵਨ ਚ ਨਾ ਆਵੇ, ਉਹਦਾ ਜੀਵਨ ਨਾ ਬਣੇ। ਔਰੰਗਜ਼ੇਬ ਇਸ ਕਰਕੇ ਬੰਦਾ ਨਹੀਂ ਹੁੰਦਾ। ਇੱਕ ਬੜਾ ਸੋਹਣਾ ਸ਼ੇਰ ਹੈ ਜਫਰਨਾਮੇ ਦਾ, ਸਾਰੇ ਜਫਰਨਾਮੇ ਦਾ ਸਾਰ ਹੈ ਜੀ, ਇੱਕੋ ਸ਼ੇਰ ਹੈ, ਮਤਲਬ ਸਾਰੇ ਸ਼ੇਰ ਕਮਾਲ ਦੇ। ਗੁਰੂ ਸਾਹਿਬ ਦੀ ਬਾਣੀ ਹੈ, ਕੋਈ ਦੁਨਿਆਵੀ ਕਵਿਤਾ ਨਹੀਂ ਹੈ। ਇਹ ਭੁਲੇਖੇ ਚ ਨਾ ਰਹਿ ਜਾਣਾ ਵੀ ਜਫਰਨਾਮਾ ਕੋਈ ਆਮ ਖੱਤ ਹੈ, ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ, ਇਹ ਤੁਰਕੀ ਬਾਣੀ ਹੈ ਜੀ। ਕਈ ਇੱਥੇ ਮੇਰੇ ਭਰਾ ਬੈਠੇ ਹੋਣੇ, ਕਹਿੰਦੇ ਗੁਰਬਿੰਦ ਸਾਹਿਬ ਦੀ ਬਾਣੀ ਹੈ, ਦਸਮ ਦੀ ਬਾਣੀ ਬਾਣੀ ਨਹੀਂ ਹੈ, ਉਹਨਾਂ ਦੇ ਮਨ ਚ ਭੁਲੇਖਾ ਹੈ। ਉਹ ਦੱਸੋ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਹੀਂ, ਬਾਣੀ ਗੁਰੂ, ਗੁਰੂ ਹੈ ਬਾਣੀ। ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਦਾ ਪ੍ਰਵਾਨ ਹੈ, ਜੋ ਸਾਨੂੰ ਬਾਣੀ ਸਿੱਧੇ ਰਸਤੇ ਲੈ ਜਾਵੇ, ਉਹਨੂੰ ਕਹਿੰਦੇ ਗੁਰੂ। ਜੋ ਸਾਡੇ ਮਨ ਵਿੱਚ ਗਿਆਨ ਚਾਨਣਾ ਪ੍ਰਕਾਸ਼ ਕਰੇ ਉਹਨੂੰ ਕਹਿੰਦੇ ਗੁਰੂ। ਜੋ ਸਾਡੇ ਮਨ ਦਾ ਸ਼ੀਸ਼ਾ ਵਿਖਾ ਦੇਵੇ ਉਹਨੂੰ ਕਹਿੰਦੇ ਗੁਰੂ। ਮਨ ਦਾ ਸਰੂਪ ਦਿਖਾ ਦੇਵੇ ਉਹਨੂੰ ਕਹਿੰਦੇ ਗੁਰੂ। ਇਹ ਬਾਣੀ ਗੁਰੂ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਇਹ ਜ਼ਫ਼ਰਨਾਮਾ ਇੱਕ ਸ਼ੇਰ ਹੈ। ਹਮੂ ਮਰਦ ਬਾਇਦ ਸ਼ਿਵਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਉੱਤਰ ਦੇ ਰਹੇ ਮਹਾਰਾਜ, ਵੈਸੇ ਸਾਰੀ ਫਾਰਸੀ ਚ ਬਾਣੀ ਹੈ, ਇਹ ਕਾਵਿ ਚ ਕਿਉਂ ਲਿਖੀ ਕਵੀ ਜੀ ਨੇ? ਕਵੀ ਜੀ ਨੇ ਲਿਖੀ ਗੁਰਮੁਖੀ ਵਿੱਚ, ਬ੍ਰਿਜ ਭਾਸ਼ਾ ਵਿੱਚ, ਪਰ ਗੁਰੂ ਸਾਹਿਬ ਨੇ ਲਿਖਿਆ ਸੀ ਰੰਗਜੀਤ ਨੂੰ ਫਾਰਸੀ ਵਿੱਚ। ਉਹਦਾ ਉਲੱਥਾ ਕਰ ਰਹੇ ਨਾਲ ਨਾਲ, ਰੰਗਜੀਤ ਤੇਰੇ ਮਨ ਵਿੱਚ ਗੁਮਾਨ ਹੈ ਕਿ ਤੂੰ ਕੁਰਾਨ ਪੜ੍ਹਦਾ ਹੈ, ਪਰ ਕੁਰਾਨ ਪੜ੍ਹ ਕੇ ਤੇਰਾ ਮਨ ਕੁਝ ਹੋਰ ਕਹਿੰਦਾ, ਤੇਰਾ ਮੂੰਹ ਕੁਝ ਹੋਰ ਕਹਿੰਦਾ ਹੈ। ਹਮੇ ਮਰਦ ਬਾਇਦ, ਅਸਲ ਮਰਦ ਉਹ ਹੁੰਦਾ ਹੈ, ਇਨਸਾਨ ਉਹ ਹੁੰਦਾ ਹੈ, ਖਾਲਸਾ ਉਹ ਹੈ, ਗੁਰਮੁਖ ਉਹ ਹੈ, ਮੁਸਲਮਾਨ ਉਹ ਹੈ, ਹਿੰਦੂ ਉਹ ਹੈ, ਬ੍ਰਾਹਮਣ ਉਹ ਹੈ, ਗਿਆਨੀ ਉਹ ਹੈ, ਸੰਤ ਸਿਪਾਹੀ ਉਹ ਹੈ, ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ। ਹਮੇ ਮਰਦ ਬਾਇਦ ਸ਼ਬਦ ਸੁਖਨ ਵਰ, ਜਿਹੜਾ ਬੰਦਾ ਬਚਨਾਂ ਦਾ ਪੂਰਾ ਹੈ, ਅਸਲ ਬੰਦਾ ਉਹ ਹੁੰਦਾ ਹੈ। ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਸ਼ਿਕਮ ਕਹਿੰਦੇ ਢਿੱਡ, ਢਿੱਡ ਕਹਿੰਦੇ ਅੰਦਰ, ਢਿੱਡ ਅੰਦਰ ਹੀ ਹੁੰਦਾ, ਅੰਦਰ ਕੀ ਖਾ ਰਿਹਾ ਅੰਦਰ ਹੀ ਪਚ ਜਾਂਦਾ ਸਭ ਕੁਛ, ਢਿੱਡ ਦੀ ਗੱਲ ਬਾਹਰ ਨਹੀਂ ਆਉਂਦੀ। ਜਿਹਦੇ ਮਨ ਵਿੱਚ ਕੁਝ ਹੋਰ ਹੈ, ਢਿੱਡ ਦਾ ਮਤਲਬ ਹੈ ਮਨ। ਨਾ ਸ਼ਿਕਮੇ ਦਿਗਰ, ਜਿਹਦੇ ਢਿੱਡ ਵਿੱਚ ਕੁਝ ਹੋਰ ਨਾ ਹੋਵੇ। ਦਰ ਦਹਾਨੇ ਦਿਗਰ, ਦਹਾਨ ਕਹਿੰਦੇ ਦਾਣਾ ਮੂੰਹ, ਜਿਹਦੇ ਮੂੰਹ ਚ ਕੁਝ ਹੋਰ ਨਾ ਹੋਵੇ। ਮੂੰਹ ਚ ਕੁਝ ਹੋਰ ਬੋਲਦਾ ਹੈ ਤੇ ਮਨ ਵਿੱਚ ਕੋਈ ਹੋਰ ਹੈ, ਉਹਨੂੰ ਮਰਦ ਨਹੀਂ ਕਹਿੰਦੇ। ਜਿਹੜਾ ਮੂੰਹ ਰਾਹੀਂ ਬੋਲਦਾ ਹੈ ਉਹਦੇ ਮਨ ਵਿੱਚ ਹੀ ਉਹ ਹੋਏ। ਜੋ ਮਨ ਵਿੱਚ ਹੈ ਉਸ ਮੂੰਹ ਨੂੰ ਬਾਹਰ ਕੱਢੇ, ਕਥਨੀ ਕਰਨੀ ਦਾ ਪੂਰਾ ਹੋਵੇ, ਇੱਕ ਸੁਰਤਾ ਵਾਲਾ ਹੋਵੇ, ਨਾਮ ਰਸੀਆ ਹੋਵੇ। ਜੀਓ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਐਸੀ ਜਿਹਦੀ ਅਵਸਥਾ ਹੈ ਉਹਨੂੰ ਕਹਿੰਦੇ ਔਰੰਗਜ਼ੇਬ ਰਾਜਾ। ਉਹ ਰਾਜਾ ਹੈ, ਉਹ ਮਰਦ ਹੈ, ਉਹ ਬਾਦਸ਼ਾਹ ਹੈ, ਉਹ ਮਹਾਂਪੁਰਖ ਹੈ, ਉਹ ਸੰਤ ਸਿਪਾਹੀ ਹੈ। ਇਹ ਮਹਾਰਾਜ ਨੇ ਸ਼ੀਸ਼ਾ ਵਿਖਾਇਆ। ਔਰੰਗਜ਼ੇਬ ਤੇਰੇ ਮਨ ਚ ਗੁਮਾਨ ਹੈ ਕਿ ਤੂੰ ਕੁਰਾਨ ਪੜ੍ਹਦਾ ਹੈ? ਨਾ, ਕੁਰਾਨ ਤਾਂ ਡਗਰ ਪੰਛੀ ਦੇ ਖੰਭਾਂ ਤੇ ਲਿਖੀ ਜਾਂਦੀ ਹੈ, ਉਹ ਪੰਛੀ ਕਿਉਂ ਨਹੀਂ ਵਲੀ ਬਣ ਗਿਆ? ਔਰੰਗਜ਼ੇਬ, ਜੇ ਤੇਰੀ ਜ਼ੁਬਾਨ ਤੇ ਕੇਵਲ ਕੁਰਾਨ ਦੀ ਆਇਤਾਂ ਹਨ ਪਰ ਤੇਰੇ ਅੰਦਰ ਨਹੀਂ ਗਈਆਂ ਤੇ ਮਨ ਤੇਰਾ ਅਸਰ ਨਹੀਂ ਪੈ ਰਿਹਾ।
ਵਲੀ ਜਾਨ ਬਾਡੇ ਆਪ ਕੋ ਕਿਮ ਗਰਬਤ ਹੀ ਆ।
ਆਪਣੇ ਆਪ ਨੂੰ ਵਲੀ ਜਾਣਦਾ ਕਿਵੇਂ? ਵਲੀ ਆ, ਵੱਡਾ ਆ, ਪੈਗੰਬਰ ਦਾ ਹੁਕਮ ਮੰਨਦਾ ਆ। ਔਰੰਗਜ਼ੇਬ, ਤੂੰ ਆਪਣੇ ਮਨ ਵਿੱਚ ਬੜਾ ਗੁਮਾਨ ਕਰ ਰਿਹਾ ਹੈ।
ਜੇਕਰ ਤੁਝੇ ਗੁਮਾਨ ਹੈ ਮੈਂ ਬੰਦਗੀ ਕਹਿ ਹਾਂ।
ਜੇਕਰ ਤੇਰੇ ਮਨ ਦਾ ਗੁਮਾਨ ਹੈ ਕਿ ਮੈਂ ਬੰਦਗੀ ਕਰਦਾ ਹਾਂ, ਭਗਤੀ ਕਰਦਾ ਹਾਂ, ਮੈਂ ਰੋਜ਼ ਬੰਦਗੀ ਕਰਦਾ ਹਾਂ, ਜੇ ਤੇਰੇ ਮਨ ਦਾ ਇਹ ਗੁਮਾਨ ਹੈ ਉਹਦੇ ਬਾਰੇ ਵੀ ਸੁਣ ਲੈ।
ਪਠ ਰਵਾਇਤਾਂ ਦੋਏ ਚਾਰ ਇਮ ਬਖਸ਼ ਮਿਲੇ ਹਾਂ।
ਦੋ ਚਾਰ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਸੋਚਦੇ ਮੈਂ ਬਖਸ਼ਿਆ ਜਾਵਾਂਗਾ, ਨਾ ਔਰੰਗਜ਼ੇਬ ਨਾ ਸੁਣ।
ਬੰਦਗੀ ਤਿਸ ਕਾ ਨਾਮ ਹੈ ਮਨ ਕਰੇ ਮੁਖਾਲਸੇ।
ਬੰਦਗੀ ਕਿਹਨੂੰ ਕਹਿੰਦੇ ਜੀ? ਬੰਦਗੀ ਤਿਸ ਕਾ ਨਾਮ ਹੈ ਮਨ ਕਰੇ ਮੁਖਾਲਸ। ਬੰਦਗੀ ਉਹਦਾ ਨਾਮ ਹੈ ਜਿਹਦਾ ਮਨ ਖਾਲਸਾ ਬਣ ਜਾਵੇ, ਪਵਿੱਤਰ ਬਣ ਜਾਵੇ, ਸ਼ੁੱਧ ਹੋ ਜਾਵੇ, ਉਹਨੂੰ ਕਹਿੰਦੇ ਬੰਦਗੀ, ਉਹਨੂੰ ਕਹਿੰਦੇ ਭਗਤੀ। ਵਾਹਿਗੁਰੂ ਜਪ ਕੇ ਬਾਣੀ ਪੜ੍ਹ ਕੇ ਮਨ ਸ਼ੁੱਧ ਹੋ ਜਾਵੇ, ਮਨ ਖਾਲਸ ਬਣ ਜਾਵੇ, ਉਹਨੂੰ ਕਹਿੰਦੇ ਬੰਦਗੀ। ਜੇ ਵਾਹਿਗੁਰੂ ਜਪ ਕੇ ਮਨ ਨਹੀਂ ਸ਼ੁੱਧ ਹੋ ਰਿਹਾ अजे अपनी घाट है, वाहिगुरु की घाट नहीं है जी, नाम सिमरन की घाट नहीं है। बंदे तेरे मन में किसी होर पासे कोई चोट वजी हुई है, ये वाहिगुरु जप, वाहिगुरु
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 सीधा दिल में दस्तक दवे, मन में छूवे, इन कहते बंदगी। जरा सिमरन करके बाणी पढ़ के मन नहीं छू रहा वो बंदगी नहीं है। औरंगजेब अस सारे इस भुलेखे चा जी, ये सानू समझा रहे हैं बुरा ना मनिए, साढ़े मन च औरंगजेब बैठा हुआ, साढ़े मना विच साड़ी जड़ी दगाबाज बिरती है औरंगजेब है। औरंगजेब तो भला हो गया, वह यह बाणी सुन के तो भला हो गया जी, ते मना गुरु की कथा करके कथा सुन के ये तेरा भला नहीं होगा वे, तू नहीं मनता पा गुरु की बाणी, बाणी में पढ़ बंदगी कर, बंदगी उदा नाम है जिस करके मन शुद्ध हो जावे।
उल्टा फरबा तुद किया मन की नी लाल से,
उल्टा तुसी फरेब कीता फरबा कीता, मन विच लालस रखी है, जे मन विच लालसा है, तृष्णा है, विकारा दी अग है, वह कदी बंदगी है, वह बंदगी नहीं। तो मन विच तमा है कि मैं राजा बन गया, मैं राजा बादशाह बना, मैं सारी दुनिया का आलमी बादशाह बना, ते आलमी बादशाह बन के औरंगजेब ते तेरे मन का लालस है, तू बंदगी वाला इंसान नहीं है। होर मर्द किवें किवें ताना मार रहे, ये ताना है, ये समझाना है किसे नूं कि समझ जावे, अंदरों जाग जावे। ये सानू जगा रहे हैं गुरु गोबिंद सिंह महाराज, किवें जगाणगे वो सारी वार्ता आप जी अगले प्रकरणा विखे श्रवण करना जी।